ਇਸ ਸੜਦੇ ਬਲਦੇ ਕਲਯੁਗ ਅੰਦਰ ਗੁਰੂ ਸਾਹਿਬਾਨ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਵੱਲੋਂ ਉਹਨਾਂ ਦੇ ਆਪਣੇ ਸ਼ਖਸੀ ਜੀਵਨ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਕੀਰਤਨ, ਸਿਮਰਨ ਅਤੇ ਗੁਰਬਾਣੀ ਵਿਚਾਰ ਪੜ੍ਹਨ ਸੁਣਨ ਜਾਂ ਸਮੁੱਚੀ ਸੰਗਤ ਵਿੱਚ ਨਿਸ਼ਕਾਮ ਸੇਵਾ ਭਾਵ ਅਤੇ ਪ੍ਰਭੂ ਪ੍ਰੇਮ ਨੂੰ ਹੀ ਮੁੱਖ ਆਧਾਰ ਰੱਖਿਆ ਗਿਆ ਸੀ। ਸੋ ਇਹਨਾਂ ਮਹਾਂਪੁਰਖਾਂ ਦਾ ਅੱਜ ਇੱਕ ਲੇਖ ਜੋ ਕਿ ਸੇਵਾ 'ਤੇ ਆਧਾਰਿਤ ਹੈ, ਲੇਖ ਨੰਬਰ 96 ਭਾਗ ਦੂਜਾ ਸੇਵਾ, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੇਵਾ ਦਇਆ ਕਰਨੀ ਦੈਵੀ ਗੁਣਾਂ ਵਿੱਚੋਂ ਉੱਤਮ ਗੁਣ ਹੈ ਅਤੇ ਧਰਮ ਦਾ ਮੂਲ ਹੈ। ਦਇਆ ਤੋਂ ਸੱਖਣੇ ਜੀਵ ਵਿੱਚ ਕਿਸੇ ਲਈ ਹਮਦਰਦੀ, ਤਰਸ ਅਥਵਾ ਸਹਾਇਤਾ ਕਰਨ ਦੀ ਭਾਵਨਾ ਹੀ ਨਹੀਂ ਉਪਜਦੀ। ਇਸ ਲਈ ਦਇਆ ਤੋਂ ਬਿਨਾਂ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ। ਗੁਰਬਾਣੀ ਵਿੱਚ ਦਇਆ ਦੀ ਮਹੱਤਤਾ ਬਾਬਤ ਇਉਂ ਦਰਸਾਇਆ ਗਿਆ ਹੈ, ਧੌਲ ਧਰਮ ਦਇਆ ਕਾ ਪੂਤ। ਹੁਣ ਜੀ ਦਇਆ ਅਨੁਸਾਰ ਸੇਵਾ ਕਰਨ ਵਿੱਚ ਯਤੀਮਾਂ, ਵਿਧਵਾਵਾਂ, ਅਪਾਜਾਂ, ਅੰਨਿਆਂ, ਬਿਮਾਰਾਂ, ਬਿਰਧਾਂ, ਲੋੜਵੰਦਾਂ ਆਦਿ ਇਨਸਾਨਾਂ ਅਤੇ ਪਸ਼ੂ ਪੰਛੀਆਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਗਿਣੀ ਜਾਂਦੀ ਹੈ। ਐਸੀ ਮਾਨਵਤਾ ਦੀ ਸੇਵਾ ਵਿੱਚ ਸਰੀਰਕ ਸੇਵਾ ਤੋਂ ਇਲਾਵਾ ਆਪਣਾ ਆਪਾ ਵੀ ਵਾਰਨਾ ਪੈਂਦਾ ਹੈ। ਇਸ ਲਈ ਜੇਕਰ ਇਹ ਸੇਵਾ ਹਾਂਜੀ ਜੇਕਰ ਇਹ ਸੇਵਾ ਗੁਰੂ ਦੀ ਪਿਆਰ ਭਾਵਨਾ ਨਾਲ ਕੀਤੀ ਜਾਵੇ ਤਾਂ ਅਤਿਅੰਤ ਲਾਹੇਵੰਦ ਅਤੇ ਕਲਿਆਣਕਾਰੀ ਹੁੰਦੀ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਸੰਸਾਰ ਵਿੱਚ ਅਨੇਕਾਂ ਕਿਸਮ ਦੇ ਕਰਮ ਕਾਂਡ ਪ੍ਰਚਲਿਤ ਸਨ, ਜਿਨ੍ਹਾਂ ਵਿੱਚ ਧਾਰਮਿਕ ਆਗੂ ਵੀ ਗਲਤਾਨ ਸਨ। ਗੁਰੂ ਸਾਹਿਬਾਨ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਹਨਾਂ ਫੋਕੇ ਅਤੇ ਥੋਥੇ ਕਰਮ ਕਾਂਡਾਂ ਵਿੱਚੋਂ ਕੱਢਣ ਲਈ ਇਲਾਹੀ ਗੁਰਬਾਣੀ ਬਖਸ਼ਿਸ਼ ਕੀਤੀ ਅਤੇ ਸਹੀ ਜੀਵਨ ਸੇਧ ਦੁਆਰਾ ਪਰਮ ਰਸ, ਪਰਮ ਪਿਆਲਾ, ਜੀਵਨ ਰੌ, ਅੰਮ੍ਰਿਤ, ਸ਼ਬਦ, ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਪਰ ਅਸੀਂ ਫਿਰ ਉਹਨਾਂ ਹੀ ਭਰਮ ਭੁਲੇਖੀਆਂ, ਵਹਿਮਾਂ, ਫੋਕੇ ਸਾਧਨਾ ਅਤੇ ਕਰਮ ਕਾਂਡਾਂ 'ਚ ਫਸ ਗਏ ਹਾਂ, ਭਾਵੇਂ ਸਾਡੇ ਕਰਮ ਕਾਂਡ ਪਹਿਲਾਂ ਨਾਲੋਂ ਬਦਲ ਗਏ ਹਨ। ਇਹਨਾਂ ਸਾਰਿਆਂ ਕਰਮ ਕਾਂਡਾਂ ਦੇ ਪਿੱਠ ਪਿੱਛੇ ਹਾਂਜੀ ਜੋ ਵੀ ਕਰਮ ਕਾਂਡ ਅਸੀਂ ਕਰਦੇ ਹਾਂ, ਕਹਿੰਦੇ ਇਹਨਾਂ ਦੀ ਪਿੱਠ ਪਿੱਛੇ ਨਿੱਜੀ ਸਵਾਰਥ ਦੀ ਭਾਵਨਾ ਹੁੰਦੀ ਹੈ। ਇਹ ਸਵਾਰਥੀ ਹਉਧਾਰੀ ਕਰਮ ਕਾਂਡ ਆਤਮਕ ਜੀਵਨ ਰੋ ਅਤੇ ਉੱਚੀ ਸੁੱਚੀ ਪ੍ਰੇਮ ਭਾਵਨਾ ਤੋਂ ਬਿਨਾਂ ਫੋਕੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਹਨ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਦੇ ਮਾਰੀਏ ਜੋ ਸੰਨੀ ਉੱਪਰ ਚੋਰ। ਇਹਨਾਂ ਕਰਮ ਕਾਂਡੀ ਸੇਵਾਵਾਂ ਦੁਆਰਾ ਧਰਮ ਦੀ ਆੜ ਵਿੱਚ ਹਾਂਜੀ ਧਰਮ ਦੀ ਆੜ ਵਿੱਚ ਈਰਖਾ, ਦਵੈਤ, ਘਿਰਨਾ, ਅਸ਼ਾਂਤੀ, ਦੁੱਖ, ਕਲੇਸ਼, ਖਿੱਚੋਤਾਨ, ਤੁਸਬ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਔਗਣ ਵਧਦੇ ਹੀ ਜਾਂਦੇ ਹਨ। ਇਹਨਾਂ ਫੋਕੇ ਧਾਰਮਿਕ ਸਾਧਨਾ ਨਾਲ ਅਸੀਂ ਭਲੇ ਭਲੇਰੇ ਬਣ ਬਹਿੰਦੇ ਹਾਂ ਅਤੇ ਫਿਰ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਇਹੋ ਜਿਹੇ ਭਲੇ ਭਲੇਰੇ ਆਪਣੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਅਧੂਰੇ, ਫੋਕੇ, ਥੋਥੇ ਗਿਆਨ ਨਾਲ ਆਪਣੀ ਬੁੱਧੀ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਵਾਦ ਵਿਵਾਦ ਦੁਆਰਾ ਖੁਸ਼ਕ ਗਿਆਨ ਦਾ ਪਾਣੀ ਰਿੜਕਣ ਲਈ ਤਤਪਰ ਰਹਿੰਦੇ ਹਨ। ਅਸੀਂ ਇਸੇ ਨੂੰ ਹੀ ਧਾਰਮਿਕ ਸੇਵਾ ਸਮਝੀ ਬੈਠੇ ਹਾਂ ਅਤੇ ਆਪਣੀ ਹੋਮੇ ਨੂੰ ਪੱਠੇ ਪਾ ਕੇ ਹੋਰ ਤਕੜੀ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੀ ਧਾਰਮਿਕ ਪ੍ਰਚਾਰ ਦੀ ਸੇਵਾ ਕਰਨੀ ਇਹ ਸਾਡਾ ਦਿਮਾਗੀ ਸ਼ੁਗਲ ਬਣ ਚੁੱਕਿਆ ਹੈ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਹਾਂਜੀ ਇਸ ਤਰ੍ਹਾਂ ਸਾਡੀ ਸੁਰਤ ਮੈਂ ਮੇਰੀ ਦੀ ਭਾਵਨਾ ਤੋਂ ਉੱਚੀ ਨਹੀਂ ਉੱਠਦੀ ਅਤੇ ਅਸੀਂ ਇਸ ਭਰਮ ਪੁਲਾਵੇ ਦੇ ਗੇੜ ਵਿੱਚ ਜੀਵਨ ਦੀ ਅਸਲੀ ਆਤਮਕ ਸੇਧ ਤੋਂ ਅਣਜਾਣ ਅਤੇ ਅਵੇਸਲੇ ਹੋ ਰਹੇ ਹਾਂ। ਅਸੀਂ ਥੋੜ੍ਹੀ ਜਿਹੀ ਸੇਵਾ ਕਰਕੇ ਆਪਣੇ ਮਨੋਰਥਾਂ ਦੀ ਪੂਰਤੀ ਲੋੜਦੇ ਹਾਂ। ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਜੇਕਰ ਸਾਡਾ ਮਨੋਰਥ ਪੂਰਾ ਨਾ ਹੋਵੇ, ਅਸੀਂ ਰੱਬ ਵੱਲੋਂ ਮੂੰਹ ਮੋੜ ਲੈਂਦੇ ਹਾਂ, ਨਾਸਤਕ ਬਣ ਕੇ ਪਰਮਾਰਥ ਦੇ ਉਲਟ ਪ੍ਰਚਾਰ ਵੀ ਕਰਨ ਲੱਗ ਪੈਂਦੇ ਹਾਂ। ਜੇਕਰ ਕੋਈ ਪਰਮਾਰਥਕ ਕਲਿਆਣ ਲਈ ਧਾਰਮਿਕ ਸੇਵਾ ਕਰਦਾ ਹੈ, ਹਾਂਜੀ ਜੇਕਰ ਕੋਈ ਪਰਮਾਰਥਕ ਕਲਿਆਣ ਲਈ ਧਾਰਮਿਕ ਸੇਵਾ ਕਰਦਾ ਹੈ ਤਾਂ ਉਹ ਵੀ ਕੀ ਬੇਪਰਵਾਹੀ, ਅਵੇਸਲੇਪਨ, ਦੁਚਿੱਤੇ ਅਤੇ ਓਪਰੇ ਜੇ ਦਿਲ ਨਾਲ ਕੀਤੀ ਜਾਂਦੀ ਹੈ। ਕਿਉਂਕਿ ਸਾਨੂੰ ਅਸਲੀ ਆਤਮਕ ਜੀਵਨ ਸੇਧ ਦੀ ਸਮਝ ਜਾਂ ਗਿਆਨ ਹੀ ਨਹੀਂ ਹੁੰਦਾ ਅਤੇ ਸਾਡਾ ਮਾੜਾ ਮੋਟਾ ਆਤਮਕ ਗਿਆਨ ਉਹ ਵੀ ਅਧੂਰਾ, ਅਪੂਰਨ ਅਤੇ ਗਲਤ ਹੁੰਦਾ ਹੈ। ਇਸ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਧਾਰਮਿਕ ਸੇਵਾ ਦੀ ਬਜਾਏ ਮਾਇਕੀ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਵਿਚਰਦੇ ਆਏ ਹਾਂ ਅਤੇ ਮੈਂ ਮੇਰੀ ਦਾ ਖਿਆਲ, ਭਾਵਨਾ, ਨਿਸ਼ਚਾ ਇਹ ਸਾਡੇ ਅੰਦਰ ਇਤਨਾ ਦ੍ਰਿੜ ਹੋ ਚੁੱਕਾ ਹੈ ਕਿ ਬਾਵਜੂਦ ਇਤਨਿਆਂ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਅਸੀਂ ਸਹੋਮੇ ਦੇ ਭਰਮ ਭੁਲਾਵੇ ਦੀ ਕੈਦ ਵਿੱਚੋਂ ਨਿਕਲ ਨਹੀਂ ਸਕੇ। ਇਸ ਲਈ ਸਾਡੀਆਂ ਅਨੇਕਾਂ ਕਿਸਮ ਦੀਆਂ ਸੇਵਾਵਾਂ ਅਤੇ ਕਾਲਨਾ ਵੀ ਹੋਮੇ ਦੇ ਭਰਮ ਭੁਲਾਵੇ ਵਿੱਚ ਦੂਜੇ ਭਾਓ ਦੇ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਹੋਮੇ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਸੋ ਉੱਪਰਲੀ ਪੰਕਤੀ ਤੋਂ ਸਪਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਵਿਹੜੀ ਮੈਂ ਮੇਰੀ ਦੀ ਭਾਵਨਾ ਨਾਲ ਅਸੀਂ ਜੋ ਵੀ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਾਰਮਿਕ ਕਾਨੂੰਨ ਹੇਠ ਆਉਂਦੇ ਹਨ। ਹਾਂਜੀ, ਹੋਮੇ ਵਿਹੜੀ ਮੈਂ ਮੇਰੀ ਦੀ ਭਾਵਨਾ ਨਾਲ ਅਸੀਂ ਜੋ ਵੀ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਾਰਮਿਕ ਕਾਨੂੰਨ ਹੇਠ ਆਉਂਦੇ ਹਨ, ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵਸ ਪਾਉਂਦੇ ਹਨ। ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਤਾ। ਸਾਡੇ ਪਾਠ ਪੂਜਾ, ਬਰਤ ਨੇਮ, ਤੀਰਥ ਇਸ਼ਨਾਨ, ਸੇਵਾ, ਪੁੰਨ ਦਾਨ, ਨੇਕ ਕਰਮ, ਸਾਡੇ ਪਰਉਪਕਾਰ, ਧਾਰਮਿਕ ਕਿਰਿਆ, ਧਾਰਮਿਕ ਪ੍ਰਚਾਰ, ਲਾਇਬ੍ਰੇਰੀਆਂ ਆਦਿ ਕਰਮ ਕਿਰਿਆ ਦੀ ਬਹੁਲਤਾ ਅਤੇ ਪ੍ਰਫੁੱਲਤਾ ਦੇ ਬਾਵਜੂਦ ਸਾਡੀ ਧਾਰਮਿਕ ਅਤੇ ਆਤਮਕ ਅਵਸਥਾ ਨਿੱਗਰਦੀ ਜਾਂਦੀ ਹੈ। ਕਿਉਂਕਿ ਇਹ ਸਭ ਕੁਝ ਹੋਮੇ ਵਿਹੜੇ ਮਨ ਦੀ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ ਅਤੇ ਸਾਨੂੰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੇ ਹਨ। ਅਸਲ ਵਿੱਚ ਕੋਈ ਕਿਰਿਆ ਜਾਂ ਕਰਮ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਮਿੱਥਿਆ ਨਹੀਂ ਜਾ ਸਕਦਾ। ਹਾਂਜੀ, ਕੋਈ ਵੀ ਕਰਮ ਜਾਂ ਕਿਰਿਆ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਮਿੱਥਿਆ ਨਹੀਂ ਜਾ ਸਕਦਾ, ਉਹਦੇ ਪਿੱਛੇ ਭਾਵਨਾ ਦੁਆਰਾ, ਹਾਂਜੀ ਉਹਦੇ ਪਿੱਛੇ ਭਾਵਨਾ ਦੁਆਰਾ ਹੀ ਉਸ ਕਰਮ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਹੋ ਸਕਦਾ ਹੈ। ਸਰੀਰਕ, ਮਾਇਕੀ, ਰਾਜਸੀ, ਮਾਨਸਿਕ, ਦਿਮਾਗੀ ਸ਼ਕਤੀਆਂ, ਹਾਂਜੀ ਜੇਕਰ ਇਹ ਸ਼ਕਤੀਆਂ ਉੱਚੀ ਸੁੱਚੀ ਦੈਵੀ ਭਾਵਨਾ ਨਾਲ ਵਰਤੀਆਂ ਜਾਣ ਤਾਂ ਉਹਨਾਂ ਨੂੰ ਪੁੰਨ, ਨੇਕੀ, ਉਪਕਾਰ ਜਾਂ ਸੇਵਾ ਕਿਹਾ ਜਾਂਦਾ ਹੈ। ਪਰ ਜੇ ਨੀਵੀਆਂ ਰੁਚੀਆਂ ਜਾਂ ਨਿੱਜੀ ਸਵਾਰਥ ਨਾਲ ਇਹ ਸ਼ਕਤੀਆਂ ਵਰਤੀਆਂ ਜਾਣ ਤਾਂ ਉਹੀ ਕਰਮ ਪਾਪ ਅਤੇ ਜ਼ੁਲਮ ਕਹੇ ਜਾਂਦੇ ਹਨ। ਪਾਪ ਕਰੇ ਪੰਚਾਂ ਕੇ ਬਸਰੇ, ਉਦਾਹਰਣ ਦਿੰਦੇ ਹਨ, ਕਹਿੰਦੇ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ, ਨਰਸ ਵੀ, ਪਰ ਇਹਨਾਂ ਦੋਵਾਂ ਦੀ ਸੇਵਾ ਵਿੱਚ ਅਤਿਅੰਤ ਫਰਕ ਹੈ। ਨਰਸ ਤਾਂ ਸਿਰਫ ਆਪਣੀ ਉਜਰਤ ਅਥਵਾ ਉਪਜੀਵਕਾ ਲਈ ਬੱਚੇ ਦੀ ਸੇਵਾ ਦੀ ਡਿਊਟੀ ਕਰਦੀ ਹੈ, ਦੂਜੇ ਪਾਸੇ ਮਾਂ ਉਹ ਆਪਣੀ ਮਮਤਾ ਦੇ ਪ੍ਰਾਇਣ ਹੋ ਕੇ ਬੱਚੇ ਦੇ ਪਾਲਣ ਪੋਸਣ ਅਤੇ ਸੇਵਾ ਵਿੱਚ ਆਪਣਾ ਆਪਾ ਨਛਾਵਰ ਕਰੀ ਜਾਂਦੀ ਹੈ ਅਤੇ ਇਸ ਕਾਲਨਾ ਬਾਬਤ ਦਿਖਾਵਾ ਨਹੀਂ ਕਰਦੀ, ਤਕਲੀਫ ਦੀ ਸ਼ਿਕਾਇਤ ਨਹੀਂ ਕਰਦੀ, ਕੋਈ ਵਡਿਆਈ ਦੀ ਲਾਲਸਾ ਨਹੀਂ ਰੱਖਦੀ, ਹਾਂਜੀ ਅਹਿਸਾਨ ਨਹੀਂ ਜਿਤਾਉਂਦੀ, ਕੋਈ ਮੁਆਵਜ਼ਾ ਨਹੀਂ ਮੰਗਦੀ, ਅੱਕਦੀ ਨਹੀਂ, ਥੱਕਦੀ ਨਹੀਂ। ਇਸ ਲਈ ਮਾਇਕੀ ਮੰਡਲ ਦੀਆਂ ਸਾਰੀਆਂ ਸੇਵਾਵਾਂ ਵਿੱਚੋਂ ਮਾਂ ਪਿਆਰ ਵਾਲੀ ਸੇਵਾ ਇਹ ਵਿਲੱਖਣ ਅਲੌਕਿਕ ਨਿਸ਼ਕਾਮ ਔਖੀ ਗਾਖੜੀ ਲਮੇਰੇ ਅਰਸੇ ਅਥਵਾ ਸਾਰੀ ਉਮਰ ਦੀ ਉੱਤਮ ਸੇਵਾ ਗਿਣੀ ਜਾਂਦੀ ਹੈ। ਦੂਜੇ ਲਫਜ਼ਾਂ ਵਿੱਚ ਇਹ ਮਾਂ ਪਿਆਰ ਹੀ ਇਲਾਹੀ ਪਿਆਰ ਦਾ ਮਾਇਕੀ ਮੰਡਲ ਵਿੱਚ ਪ੍ਰਤੀਬਿੰਬ ਅਤੇ ਪ੍ਰਤੀਕ ਹੈ ਜੋ ਕਿ ਮਾਂ ਦੇ ਹਿਰਦੇ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੁੰਦਾ ਹੈ। ਇਹ ਮਾਂ ਪਿਆਰ ਸਿਰਫ ਇਨਸਾਨਾਂ ਤਾਂ ਹੀ ਸੀਮਤ ਨਹੀਂ ਬਲਕਿ ਕਾਇਨਾਤ ਦੀਆਂ ਹੋਰ ਜੂਨਾਂ ਵਿੱਚ ਵੀ ਪ੍ਰਵਰਤ ਹੈ। ਇਸ ਲਈ ਗੁਰਬਾਣੀ ਵਿੱਚ ਇਲਾਹੀ ਪਿਆਰ ਦੀ ਤੁਲਨਾ ਲਈ ਮਾਂ ਪਿਆਰ ਦੇ ਸੋਹਣੇ ਉਦਾਹਰਣ ਦਿੱਤੇ ਗਏ ਹਨ। ਹਰਜੀ ਮਾਤਾ, ਹਰਜੀ ਪਿਤਾ, ਹਰਜੀਓ ਪ੍ਰਤਪਾਲਕ, ਹਰਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਸੋ ਉੱਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਮਾਇਕੀ ਮੰਡਲ 'ਚ ਸਾਡੀਆਂ ਸੇਵਾਵਾਂ ਪੜ੍ਹੀਆਂ ਪੜ੍ਹਾਈਆਂ, ਸੁਣੀਆਂ ਸੁਣਾਈਆਂ, ਸਿੱਖੀਆਂ ਸਿਖਾਈਆਂ, ਸਮਝੀਆਂ ਸਮਝਾਈਆਂ, ਦੇਖਾ ਦੇਖੀ, ਰੀਸੋ ਰੀਸੀ, ਰਸਮੋ ਰਸਮੀ, ਬੱਧਾ ਚੱਟੀ, ਹਾਂਜੀ ਸਾਡੀਆਂ ਸੇਵਾਂ ਸਵਾਰਥ ਲਈ, ਕਾਮਨਾ ਲਈ, ਧਾਰਮਿਕ ਤਸੱਲੀ ਲਈ ਕੀਤੀਆਂ ਜਾਂਦੀਆਂ ਹਨ। ਇਹਨਾਂ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ ਮਾਂ ਦੀ ਬੱਚੇ ਲਈ ਸੇਵਾ ਸ੍ਰੇਸ਼ਟ ਅਤੇ ਨਿਸ਼ਕਾਮ ਗਿਣੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਬੱਚੇ ਦੀ ਸੇਵਾ ਦੀ ਭਾਵਨਾ ਮਾਂ ਪਿਆਰ ਵਿੱਚੋਂ ਉਪਜਦੀ ਹੈ। ਹਾਂਜੀ ਮਾਂ ਪਿਆਰ ਵਿੱਚੋਂ ਉਪਜਦੀ ਹੈ। ਹੁਣ ਲਫ਼ਜ਼ ਉਪਜੀ, ਇਹ ਧਿਆਨਯੋਗ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਕਹਿੰਦੇ ਬਾਕੀ ਸੇਵਾਵਾਂ ਤਾਂ ਅਸੀਂ ਬਾਹਰਲੀ ਪ੍ਰੇਰਨਾ ਜਾਂ ਆਪਣੀਆਂ ਰੁਚੀਆਂ ਅਨੁਸਾਰ ਕਰਦੇ ਹਾਂ, ਪਰ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਦੇ ਹਿਰਦੇ ਅੰਦਰ ਮਾਂ ਪਿਆਰ ਦਾ ਸੋਮਾ ਆਪ ਮੁਹਾਰੇ ਅੰਤਰਾਤਮਾ 'ਚੋਂ ਉਪਜਦਾ ਹੈ ਅਤੇ ਉਸੇ ਪਿਆਰ ਭਾਵਨਾ ਨਾਲ ਬੱਚੇ ਦੀ ਭਲੀ ਭਾਂਤ ਸੇਵਾ ਅਤੇ ਪਾਲਣਾ ਹੁੰਦੀ ਹੈ। ਇਹ ਮਾਂ ਪਿਆਰ ਦੀ ਭਾਵਨਾ ਹੀ ਬੱਚੇ ਦੇ ਪਾਲਣ ਪੋਸਣ, ਲਾਡ ਲਡਾਉਣ, ਖੇਲ ਖਿਲਾਉਣ, ਉਹਦੇ ਵਧਣ ਫੁੱਲਣ, ਸ਼ੁਭ ਇੱਛਾਵਾਂ, ਹਮਦਰਦੀ ਆਦਿ ਵਿੱਚ ਬੱਚੇ ਦੀ ਸਾਰੀ ਉਮਰ ਅਗਵਾਈ ਕਰਦੀ ਅਤੇ ਸਹਾਈ ਹੁੰਦੀ ਹੈ, ਭਾਵੇਂ ਬੱਚਾ ਕਿਤਨੀਆਂ ਗਲਤੀਆਂ ਕਰੇ ਅਤੇ ਵਡੇਰੀ ਉਮਰ ਦਾ ਵੀ ਹੋ ਜਾਵੇ। ਹੁਣ ਧਿਆਨ ਦੇਣ ਯੋਗ ਗੱਲ ਹੈ ਜੀ ਇੱਥੇ। ਕਹਿੰਦੇ ਮਾਇਕੀ ਮੰਡਲ ਵਿੱਚ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਸੇਵਾ ਜਾਂ ਨੇਕੀ ਕਰਦੇ ਹਾਂ, ਹੋਮੇ ਵਿਹੜੇ ਮਨ ਨਾਲ ਜੋ ਸੇਵਾ ਜਾਂ ਨੇਕੀ ਕਰਦੇ ਹਾਂ ਉਹਦੇ ਪਿੱਛੇ ਸਵਾਰਥ, ਕਾਮਨਾ ਅਤੇ ਵਾਸ਼ਨਾ ਦੀ ਅੰਸ਼ ਹੁੰਦੀ ਹੈ ਜਾਂ ਵਾਹ ਵਾਹ ਦੀ ਗੁੱਝੀ ਭੁੱਖ ਹੁੰਦੀ ਹੈ। ਇਸ ਲਈ ਐਸੀ ਸੇਵਾ ਦੀ ਕਦਰ ਕੀਮਤ ਮਾਇਕੀ ਮੰਡਲ ਵਿੱਚ ਕਾਰਮਿਕ ਕਾਨੂੰਨ ਅਨੁਸਾਰ ਪੈਂਦੀ ਹੈ, ਪਰ ਆਤਮਕ ਮੰਡਲ ਅਥਵਾ ਇਲਾਹੀ ਦਰਬਾਰ ਵਿੱਚ ਇਹਨਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਹੁੰਦੀ। ਉਦਾਹਰਣ ਦਿੰਦੇ ਹਨ, ਕਹਿੰਦੇ ਦੋ ਰੂਹਾਂ ਹਾਂ, ਇੱਕ ਅਮੀਰ ਦੀ ਰੂਹ, ਇੱਕ ਗਰੀਬ ਦੀ ਰੂਹ। ਇਹਨਾਂ ਦਾ ਜਦ ਦਰਗਾਹ 'ਚ ਲੇਖਾ ਹੋਇਆ ਤਾਂ ਅਮੀਰ ਦੀ ਰੂਹ ਨੂੰ ਬੜੀ ਆਸ ਸੀ ਕਿ ਉਹਦਾ ਦਰਗਾਹ 'ਚ ਬੜਾ ਆਦਰ ਭਾਉ ਅਤੇ ਮਾਨ ਹੋਵੇਗਾ, ਕਿਉਂਕਿ ਉਸ ਅਮੀਰ ਨੇ ਦੁਨੀਆ 'ਚ ਕਈ ਸਕੂਲ, ਕਾਲਜ, ਲਾਇਬ੍ਰੇਰੀਆਂ, ਯਤੀਮ ਖਾਨੇ, ਵਿਧਵਾ ਆਸ਼ਰਮ, ਧਾਰਮਿਕ ਸਥਾਨ ਬਣਵਾਏ ਅਤੇ ਹੋਰ ਅਨੇਕਾਂ ਪਾਠ ਪੂਜਾ, ਕਰਮ ਕਾਂਡ, ਦਾਨ ਪੁੰਨ ਕਰਵਾਏ ਸਨ। ਪਰ ਫਿਰ ਵੀ ਧਰਮ ਦੇ ਰਾਏ ਦੇ ਰਿਕਾਰਡ ਵਿੱਚ ਕੋਈ ਆਤਮਕ ਸੇਵਾ ਦਾ ਲੇਖਾ ਨਾ ਨਿਕਲਿਆ। ਹਾਂਜੀ ਉਸ ਅਮੀਰ ਦਾ ਧਰਮ ਰਾਏ ਦੇ ਰਿਕਾਰਡ 'ਚ ਕੋਈ ਆਤਮਕ ਸੇਵਾ ਦਾ ਲੇਖਾ ਨਾ ਨਿਕਲਿਆ। ਉਹਨੂੰ ਦੱਸਿਆ ਗਿਆ ਕਿ ਉਹਨੇ ਜੋ ਵੀ ਪੁੰਨ ਦਾਨ ਅਤੇ ਨੇਕੀਆਂ ਆਦਿ ਦੁਨੀਆਂ 'ਚ ਕੀਤੀਆਂ ਹਨ ਉਹਨਾਂ ਸਾਰਿਆਂ ਦਾ ਫਲ ਅਥਵਾ ਮੁਆਵਜ਼ਾ ਉਸਨੂੰ ਮਾਇਕੀ ਮੰਡਲ ਵਿੱਚ ਹੀ ਵਡਿਆਈ ਅਤੇ ਵਾਹ ਵਾਹ ਦੀ ਸ਼ਕਲ 'ਚ ਮਿਲ ਚੁੱਕਾ ਹੈ। ਆਤਮਕ ਖਾਤੇ 'ਚ ਉਹਦਾ ਕੋਈ ਖਾਤਾ ਨਹੀਂ ਹੈ, ਕਿਉਂਕਿ ਉਹਨੇ ਆਪਣਾ ਆਪਾ ਵਾਰ ਕੇ ਨਿਸ਼ਕਾਮ ਸੇਵਾ ਕੋਈ ਨਹੀਂ ਕੀਤੀ। ਉਸ ਦੀਆਂ ਸਾਰੀਆਂ ਹਉਧਾਰੀ ਨੇਕੀਆਂ ਦਾ ਭੁਗਤਾਨ ਮਾਇਕੀ ਮੰਡਲ ਵਿੱਚ ਹੀ ਹੋ ਚੁੱਕਾ ਹੈ, ਵਿੱਚ ਹੋਮੈ ਸੇਵਾ ਥਾਏ ਨਾ ਪਾਏ। ਪਰ ਗਰੀਬ ਦੀ ਰੂਹ, ਉਸ ਗਰੀਬ ਰੂਹ ਨੇ ਅਤ ਗਰੀਬੀ ਦੀ ਹਾਲਤ ਵਿੱਚ ਹੁੰਦਿਆਂ ਹੋਇਆਂ ਵੀ ਆਪਣਾ ਆਪਾ ਵਾਰ ਕੇ ਜੋ ਵੀ ਤਿਲ ਮਾਤਰ ਨਿਸ਼ਕਾਮ ਸੇਵਾ ਕੀਤੀ ਉਹੀ ਦਰਗਾਹ 'ਚ ਲੇਖੇ ਲੱਗ ਗਈ, ਦਰਗਾਹ 'ਚ ਉਸਦਾ ਆਦਰ ਮਾਣ ਹੋਇਆ, ਉਹ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਿਆ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ ਤਾਂ ਹੇ ਗੁਰੂ ਸਰਬ ਨਿਦਾਨ ਦਾਨ ਦੇਤ ਹੈ। ਸੋ ਉੱਪਰਲੀਆਂ ਸਾਰੀਆਂ ਵਿਚਾਰਾਂ ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਪੁਲਾਵੇ ਵਿੱਚ ਪ੍ਰਚਲਿਤ ਸੇਵਾਵਾਂ ਤਾਂ ਸੀਮਤ ਹਨ। ਹੁਣ ਤ੍ਰੈਗੁਣਾ ਤੋਂ ਪਰੇ ਇਲਾਹੀ ਮੰਡਲ ਦੀ ਸੇਵਾ ਹੋਰਵੇਂ ਹੈ। ਹਾਂਜੀ, ਇਲਾਹੀ ਮੰਡਲ ਦੀ ਸੇਵਾ ਇਹ ਨਿਰੋਲ ਆਤਮ ਪਦ ਦੀ ਖੇਲ ਹੈ। ਆਤਮਕ ਮੰਡਲ ਦੀ ਸੇਵਾ ਦੇ ਪਿੱਛੇ ਕੋਈ ਸਵਾਰਥ, ਲੋਕਾਚਾਰੀ, ਰੀਸ, ਬੱਧਾ ਚੱਟੀ, ਵਾਸ਼ਨਾ, ਕਾਮਨਾ, ਡਰ, ਭੈ, ਹਉਮੈ, ਮੈਂ, ਮੇਰੀ ਨਹੀਂ ਹੁੰਦੀ। ਇਹ ਇਲਾਹੀ ਸੇਵਾ ਇਹ ਦੂਜੇ ਭਾਉ ਤੋਂ ਉੱਪਰ ਉੱਠ ਕੇ ਹਉਮੈ ਦੇ ਅਭਾਵ ਵਿੱਚ ਬੈ ਖਰੀਦ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮੀ ਬੰਦਾ ਬਣ ਕੇ ਹੁਕਮ ਦੀ ਕਾਰ ਕਮਾਉਣੀ ਹੈ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜੀਉ ਪਿੰਡ ਸਭ ਤਿਸਦਾ, ਸਭ ਕਿਛ ਹੈ ਤੇਰਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਇਹ ਇਲਾਹੀ ਸੇਵਾ ਤਾਂ, ਹਾਂਜੀ ਕਹਿੰਦੇ ਇਹ ਇਲਾਹੀ ਸੇਵਾ ਤਾਂ ਸਤਿਗੁਰੂ ਦੇ ਪ੍ਰੀਤ ਪਿਆਰ ਚਾਓ ਉਮਾ ਪ੍ਰੇਮ ਸੁਪਨਾ ਦੇ ਨਸ਼ੇ 'ਚ ਮਖਮੂਰ ਹੋ ਕੇ, ਉਹਦੇ ਭਾਣੇ ਵਿੱਚ ਸੁਰ ਹੋ ਕੇ ਇਲਾਹੀ ਹਥਿਆਰ ਬਣ ਕੇ ਹੀ ਹੋ ਸਕਦੀ ਹੈ। ਹਾਂਜੀ ਇਹ ਇਲਾਹੀ ਸੇਵਾ ਸਤਿਗੁਰੂ ਦੇ ਪ੍ਰੀਤ ਪਿਆਰ ਵਿੱਚ ਨਸ਼ੇ ਵਿੱਚ ਮਖਮੂਰ ਹੋ ਕੇ ਭਾਣੇ 'ਚ ਸੁਰ ਹੋ ਕੇ ਇਲਾਹੀ ਹਥਿਆਰ ਬਣ ਕੇ ਹੋ ਸਕਦੀ ਹੈ। ਇਹੋ ਜਿਹੀ ਨਿਸ਼ਕਾਮ ਅਤੇ ਨਿਰਬਾਣ ਸੇਵਾ ਹੀ ਸਹੀ ਅਰਥਾਂ ਵਿੱਚ ਆਤਮਕ ਸੇਵਾ ਅਥਵਾ ਗੁਰੂ ਕੀ ਸੇਵਾ ਅਖਵਾ ਸਕਦੀ ਹੈ। ਸੇਵਾ ਕਰਤ ਹੋਏ ਨੈ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਗੁਰਬਾਣੀ ਵਿੱਚ ਐਸੀ ਉੱਚੀ ਸੁੱਚੀ ਨਿਰਮਲ ਨਿਰਬਾਣ ਇਲਾਹੀ ਮੰਡਲ ਦੀ ਆਤਮਕ ਸੇਵਾ ਨੂੰ ਇਉਂ ਦਰਸਾਇਆ ਅਤੇ ਵਡਿਆਇਆ ਹੈ। ਸਤਿਗੁਰੂ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਹੁਣ ਸਵਾਲ ਪੈਦਾ ਹੁੰਦਾ ਹੈ, ਸੇਵਾ ਕਿਸ ਦੀ ਕਰਨੀ ਚਾਹੀਦੀ ਹੈ? ਇਸ ਦੇ ਜਵਾਬ ਵਿੱਚ ਗੁਰਬਾਣੀ ਇਉਂ ਉਪਦੇਸ਼ ਦਿੰਦੀ ਹੈ, ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋ ਬਾਲ, ਮਾਨਸ ਸੇਵਾ ਖਰੀ ਦੁਹੇਲੀ, ਸਾਧ ਕੀ ਸੇਵਾ ਸਦਾ ਸੁਹੇਲੀ। ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ, ਪੀਸੋ ਚਰਨ ਪਖਾਰ ਆਪ ਤਿਆਗੀ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਕ ਸੇਵਾ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਸੇਵਾ ਆਤਮ ਮੰਡਲ 'ਚ ਪ੍ਰਵਾਨ ਨਹੀਂ ਹੈ। ਹਾਂਜੀ ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਕ ਸੇਵਾ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਸੇਵਾ ਆਤਮ ਮੰਡਲ ਵਿੱਚ ਪ੍ਰਵਾਨ ਨਹੀਂ ਹੈ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਕਾਟੇ, ਰਾਮ ਭਗਤ ਬਿਨ ਨਿਫਲ ਸੇਵਾ। ਦੂਜੀ ਸੇਵਾ ਜੀਵਨ ਬਿਰਥਾ, ਕਛੂ ਨਾ ਹੋਈ ਹੈ ਪੂਰਨ ਅਰਥਾ। ਸੇਵਾ ਤੋਂ ਬਗੈਰ ਇਹ ਮਨੁੱਖਾ ਜਨਮ ਵਿਅਰਥ ਅਤੇ ਤ੍ਰਿਗ ਹੈ। ਇਸ ਦੀ ਬਾਬਤ ਗੁਰਬਾਣੀ 'ਚ ਸਾਨੂੰ ਸਖਤ ਤਾੜਨਾ ਕੀਤੀ ਗਈ ਹੈ। ਸਤਿਗੁਰੂ ਜਿੰਨੀ ਨਾ ਸੇਵਿਓ ਸਿੱਕਿਤ ਆਏ ਸੰਸਾਰ, ਜਮਦਰ ਬੱਧੇ ਮਾਰੀਏ ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਕਬੀਰ ਜਾ ਕਰ ਸਾਧ ਨਾ ਸੇਵੇ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੇ, ਵਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਗੁਰਬਾਣੀ ਵਿੱਚ ਉੱਚੀ ਸੁੱਚੀ ਆਤਮਕ ਸੇਵਾ ਦੀ ਬਹੁਤ ਵਡਿਆਈ ਕੀਤੀ ਗਈ ਹੈ। ਹੁਣ ਸੇਵਾ ਦੇ ਅਨੇਕਾਂ ਗੁਣਾਂ ਵਿੱਚੋਂ ਕੁਝ ਕੁ ਸੰਖੇਪ ਗੁਣਾਂ ਨੂੰ ਹੇਠਾਂ ਦਰਸਾਇਆ ਜਾਂਦਾ ਹੈ। ਸੇਵਾ ਦੇ ਕੀ ਗੁਣ ਹਨ। ਆਤਮਕ ਸੇਵਾ ਕਰਨ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀ ਸਤਿਗੁਰੂ ਸੇਵਿਆ ਤਿੰਨੀ ਪਾਇਆ ਨਾਮ ਨਿਦਾਨ। ਸੇਵਾ ਦੁਆਰਾ ਨਾਮ ਮਨ ਵਿੱਚ ਵਸਦਾ ਹੈ। ਸਤਿਗੁਰੂ ਸੇਵ ਨਾਮ ਵਸੈ ਮਨ ਚੀਤ। ਸੇਵਾ ਕਰਦਿਆਂ ਹੋਇਆਂ ਹਰੀ ਆਪ ਮਨ ਵਿੱਚ ਵਸ ਜਾਂਦਾ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਉੱਚੀ ਸੁੱਚੀ ਆਤਮਕ ਸੇਵਾ ਕਰਨ ਨਾਲ ਹੀ ਸੱਚ ਅਥਵਾ ਨਾਮ ਵਿੱਚ ਸਮਾਈਦਾ ਹੈ। ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸੇਵਾ ਕਰਨ ਦੇ ਨਾਲ ਹਰ ਰਸ ਦੀ ਪ੍ਰਾਪਤੀ ਵੀ ਹੁੰਦੀ ਹੈ। ਜਿਨ ਸਤਿਗੁਰੂ ਸੇਵਿਆ ਤਿੰਨੀ ਪਾਇਆ ਨਾਮ ਨਿਦਾਨ, ਅੰਤਰ ਹਰ ਰਸ ਰਵ ਰਿਹਾ ਚੂਕਾ ਮਨ ਅਭਿਮਾਨ। ਸੇਵਾ ਕਰਨ ਦੁਆਰਾ ਸਹਿਜੇ ਹੀ ਰੱਬੀ ਦਰਸ਼ਨ ਹੁੰਦੇ ਹਨ। ਹਾਂਜੀ, ਸੇਵਾ ਕਰਨ ਦੁਆਰਾ ਸਹਿਜੇ ਹੀ ਰੱਬੀ ਦਰਸ਼ਨ ਹੁੰਦੇ ਹਨ। ਰਾਮ ਜਪੋ ਮੇਰੀ ਸਖੀ ਸਖੈਣੀ, ਸਤਿਗੁਰੂ ਸੇਵ ਦੇਖੋ ਪ੍ਰਭ ਨੈਣੀ। ਸੇਵਾ ਕਰਨ ਨਾਲ ਹਉਮੈ ਵੀ ਮਰਦੀ ਹੈ, ਸਤਿਗੁਰੂ ਆਪਣਾ ਸਦ ਹੀ ਸੇਵੈ ਹਉਮੈ ਵਿੱਚੋਂ ਜਾਈ ਹੈ। ਸੇਵਾ ਦੁਆਰਾ ਮਨ ਨਿਰਮਲ ਹੁੰਦਾ ਹੈ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਸੇਵਾ ਕਰਨ ਨਾਲ ਪਾਪ ਵੀ ਨਾਸ਼ ਹੁੰਦੇ ਹਨ। ਕੋਟ ਅਪਰਾਧ ਮਿੱਟੇ ਤੇਰੀ ਸੇਵਾ, ਦਰਸ਼ਨ ਦੁੱਖ ਉਤਾਰਿਓ। ਸੇਵਾ ਕਰਨ ਨਾਲ ਤ੍ਰਿਸ਼ਨਾ ਵੀ ਨਾਸ਼ ਹੁੰਦੀ ਹੈ। ਹਾਂਜੀ, ਸੇਵਾ ਕਰਨ ਨਾਲ ਤ੍ਰਿਸ਼ਨਾ ਵੀ ਨਾਸ਼ ਹੁੰਦੀ ਹੈ। ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਏ। ਸੇਵਾ ਦੁਆਰਾ ਦੁੱਖਾਂ ਦੀ ਨਿਵਰਤੀ ਵੀ ਹੁੰਦੀ ਹੈ। ਜੋ ਤੁਧ ਸੇਵੈ ਤਿੰਨ ਭਉ ਦੁੱਖ ਨਾਹੇ। ਗੁਰ ਕੀ ਸੇਵਾ ਦੁੱਖ ਨਾ ਲਾਗੀ। ਸੇਵਾ ਕਰਨ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ, ਸੇਵਾ ਕਰਨ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀ ਸਤਿਗੁਰੂ ਪਿਆਰਾ ਸੇਵਿਆ ਤਿੰਨ ਸੁੱਖ ਸਦ ਹੋਈ। ਸੇਵਾ ਕਰਨ ਨਾਲ ਮਨ ਇੱਛਤ ਫਲ ਵੀ ਪ੍ਰਾਪਤ ਹੁੰਦੇ ਹਨ। ਸਤਿਗੁਰੂ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਏ। ਸੇਵਾ ਕਰਨ ਨਾਲ ਮਨੁੱਖਾ ਜਨਮ ਸਫਲ ਹੁੰਦਾ ਹੈ। ਇੱਕ ਸਤਿਗੁਰੂ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਦਾਰ। ਸੇਵਾ ਕਰਨ ਨਾਲ ਦਰਗਾਹ ਵਿੱਚ ਮਾਣ ਵਡਿਆਈ ਵੀ ਹੁੰਦੀ ਹੈ। ਸਤਿਗੁਰੂ ਸੇਵੈ ਤਿਸ ਮਿਲੇ ਵਡਿਆਈ, ਦਰ ਸੱਚੇ ਸੋਭਾ ਪਾਏਦਾ। ਸੇਵਾ ਕਰਨ ਨਾਲ ਆਵਣ ਜਾਣ ਅਥਵਾ ਜਨਮ ਮਰਨ ਦਾ ਗੇੜ ਖਤਮ ਹੁੰਦਾ ਹੈ। ਸਤਿਗੁਰੂ ਸੇਵੀਐ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਸੇਵਾ ਕਰਨ ਦੁਆਰਾ ਜਮਾ ਦੀ ਕਾਣ ਵੀ ਚੁੱਕਦੀ ਹੈ। ਜਿੰਨੀ ਸਤਿਗੁਰੂ ਸੇਵਿਆ ਤਾਣ ਨਤਾਣੇ ਤਿਸ, ਸਾਸ ਗਿਰਾਸ ਸਦਾ ਮਨ ਵਸੈ ਜਮ ਜੋ ਨਾ ਸਕੇ ਤਿਸ। ਸੇਵਾ ਕਰਨ ਦੇ ਨਾਲ ਬੰਧਨ ਵੀ ਛੁੱਟ ਜਾਂਦੇ ਹਨ। ਕਉ ਕਬੀਰ ਛੂਟਨ ਨਾਹੀ, ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਸੇਵਾ ਕਰਨ ਨਾਲ ਦੁਰਮਤ ਵੀ ਨਾਸ਼ ਹੁੰਦੀ ਹੈ। ਹਾਂਜੀ, ਦੁਰਮਤ ਕਿਵੇਂ ਨਾਸ਼ ਹੁੰਦੀ ਹੈ? ਸੇਵਾ ਕਰਨ ਨਾਲ। ਸਤਿਗੁਰੂ ਸੇਵੀਐ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪਾਂ ਮਤ ਖਾਈ। ਸੇਵਾ ਕਰਨ ਨਾਲ ਆਪੇ ਦੀ ਸੋਝੀ ਆਉਂਦੀ ਹੈ। ਗੁਰ ਸੇਵਾ ਤੇ ਆਪ ਪਛਾਤਾ, ਗੁਰ ਸੇਵਾ ਤੇ ਤ੍ਰਿਪਵਨ ਸੋਝੀ ਹੋਏ, ਆਪ ਪਛਾਣ ਹਰ ਪਾਵੇ ਸੋਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੇਵਾ ਦੇ ਤਿੰਨ ਭਾਗ ਹਨ। ਇਹ ਦੂਜਾ ਭਾਗ ਜੋ ਆਪ ਜੀ ਨੇ ਸਰਵਣ ਕੀਤਾ, ਪਹਿਲਾ ਭਾਗ ਉਹਦੇ 'ਚ ਗੁਰਮੁਖ ਪਿਆਰਿਆਂ ਨੇ ਦੱਸਿਆ ਹੈ ਸੇਵਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਇਸ ਤੋਂ ਅਗਲਾ ਜੋ ਭਾਗ ਹੈ, ਭਾਗ ਤੀਜਾ, ਉਹਦੇ ਵਿੱਚ ਸਵਾਲਾਂ ਦੇ ਜਵਾਬ ਦਿੰਦੇ ਹਨ ਕਿ ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ ਅਤੇ ਇਹ ਕਿਵੇਂ ਕੀਤੀ ਜਾਂਦੀ ਹੈ। ਸੋ ਇਹ ਤਿੰਨ ਭਾਗ ਸੇਵਾ ਦੇ, ਬਾਕੀ ਗੁਰਮੁਖ ਪਿਆਰਿਆਂ ਦੇ 132 ਲੇਖ ਬਾਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਉਪਲਬਧ ਹਨ ਜੀ, ਆਪ ਜ਼ਰੂਰ ਲਓ ਜੀ, ਪੜ੍ਹ ਕੇ ਆਤਮਿਕ ਲਾਹੇ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।